ਮਾਝ ਮਹੱਲਾ ਤੀਜਾ। ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ, ਹਉ ਮੈਂ ਮੈਲ ਲਾਗੀ ਗੁਰ ਸ਼ਬਦੀ ਖੋਵੈ। ਮਾਝ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਬਖਸ਼ਿਸ਼ਾਂ ਕਰਦੇ ਨੇ, ਜੀਵ ਆਤਮਾ ਰਾਮ ਰੂਪ ਹੈ, ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ, ਤੇ ਰਾਮ ਪਰਮੇਸ਼ਰ ਜੀਵ ਆਤਮਾ ਰੂਪ ਹੈ। ਦੋਹਾਂ ਦੇ ਅਭੇਦਤਾ ਦਾ ਜਿਹੜਾ ਪ੍ਰਕਾਸ਼ ਹੈ ਨਾ, ਗਿਆਨ ਹੈ, ਇਹ ਪੂਰਨ ਗੁਰਾਂ ਤੋਂ ਮੈਨੂੰ ਪ੍ਰਾਪਤ ਹੋਇਆ ਕਿ ਹੈ ਦੋਨੋਂ ਇੱਕੋ ਹੀ, ਤੁਸੀਂ ਸਮਝਾਉਣਾ ਪੈਂਦਾ। ਅੱਛਾ ਮਹਾਰਾਜ, ਪਰਮੇਸ਼ਰ ਤਾਂ ਬਹੁਤ ਵੱਡਾ, ਅਸੀਂ ਤਾਂ ਕੁਛ ਵੀ ਨਹੀਂ। ਕਹਿੰਦੇ ਬੂੰਦ ਤਾਂ ਹੈ ਨਾ ਤੂੰ, ਬੂੰਦ ਸਮੁੰਦਰ ਦੀ, ਸਮੁੰਦਰ ਦੇ ਕੋਲ ਲੈ ਜਾਈਏ, ਉਹ ਕਹਿੰਦੀ ਇਹ ਤਾਂ ਬਹੁਤ ਜ਼ਿਆਦਾ ਵੱਡਾ, ਮੈਂ ਇੱਕ ਬੂੰਦ। ਪਰ ਮਹਾਰਾਜ ਨੇ ਵਿਚੋਲੇ ਬਣ ਕੇ ਸਮਝਾਇਆ, ਹੈ ਤਾਂ ਤੂੰ ਬੂੰਦ ਪਾਣੀ ਦੀ ਹੀ ਨਾ, ਅਤੇ ਇਸੇ 'ਚੋਂ ਹੀ ਨਿਕਲੀ ਹੈ, ਅਤੇ ਤੈਨੂੰ ਹਰ ਟਾਈਮ ਖਤਰਾ ਬਣਿਆ ਰਹਿੰਦਾ, ਸੁੱਕ ਨਾ ਜਾਵਾਂ, ਉੱਡ ਨਾ ਜਾਵਾਂ, ਅਤੇ ਇਹਦੇ ਵਿੱਚ ਹੀ ਲੀਨ ਹੋ ਜਾ, ਤਾਂ ਨਾ ਸੁੱਕੇ ਨਾ ਮੁੱਕੇ, ਨਾ ਉੱਡੇ ਨਾ ਗਲੇ ਨਾ ਸੜੇ, ਨਾ ਕਿਰਮ ਪੈਦਾ ਹੋਣ ਨਾ ਮੁਸ਼ਕੇ, ਸਮੁੰਦਰ ਵਿੱਚ ਲੀਨ ਹੋ ਜਾ। ਮਹਾਰਾਜ ਮੈਨੂੰ ਯਕੀਨ ਨਹੀਂ ਆਉਂਦਾ ਵੀ ਏਡਾ ਵੱਡਾ ਪਰਮੇਸ਼ਰ, ਕਹਿੰਦੇ ਨਹੀਂ ਕਹਾ ਜਾ ਜੀਵ ਕੀਰਾ ਕਿਰਮ ਜਿਹਾ, ਮੈਂ ਇਹਦਾ ਹੀ ਰੂਪ ਹੈ। ਕਹਿੰਦੇ ਹਾਂ ਭਾਈ ਇਹਦਾ ਹੀ ਰੂਪ ਹੈ, ਤੂੰ ਗੁਰੂ ਸਾਹਿਬ ਸਮਝਾਉਂਦੇ ਨੇ, ਤੂੰ ਅਭਿਆਸ ਕਰਕੇ ਇਹਦੇ ਵਿੱਚ ਹੀ ਲੀਨ ਹੋ ਜਾ, ਜਨਮ ਜਨਮ ਦਾ ਵਿਛੜਿਆ ਹੋਇਆ ਤੂੰ ਇਹਨਾਂ ਨਾਲੋਂ, ਅਤੇ ਇਕੱਲਾ ਹੀ ਭਟਕੀ ਫਿਰੀ ਜਾਂਦਾ 84 ਦੇ ਗੇੜਿਆਂ 'ਚ ਅਗਿਆਨਤਾ ਕਰਕੇ। ਮਿਲਾਉਣ ਵਾਲੇ ਸਤਿਗੁਰੂ ਕਲਯੁੱਗ 'ਚ ਹੁਣ ਆ ਗਏ, ਗੁਰੂ ਨਾਨਕ ਦੇਵ ਜੀ, ਉਹਨਾਂ ਦੀ ਬਾਣੀ, ਦਸਾਂ ਗੁਰਾਂ ਦੀ ਬਖਸ਼ਿਸ਼ ਹੋ ਜਾਣੀ ਤੇਰੇ 'ਤੇ, ਗੁਰੂ ਵਾਲਾ ਬਣ ਕੇ ਹੇ ਬੂੰਦ ਤੂੰ ਲੀਨ ਹੋ ਜਾ ਪਰਮਾਤਮਾ ਦੇ ਵਿੱਚ। ਸਤਿਗੁਰੂ ਸਮਝਾਉਂਦੇ ਨੇ ਇਹਨਾਂ ਦੀ ਅਭੇਦਤਾ ਦਾ ਪ੍ਰਕਾਸ਼ ਮਨ ਦੇ ਅੰਦਰ ਹੋ ਜਾਂਦਾ, ਜੀਵ ਦੇ ਅੰਦਰ ਰਾਤਮ ਰਾਮ ਪ੍ਰਗਾਸ ਗੁਰ ਤੇ ਹੋਵੇ। ਜਦੋਂ ਅੰਦਰ ਗਿਆਨ ਹੋਇਆ, ਪੂਰਨ ਗੁਰਾਂ ਤੋਂ ਪ੍ਰਾਪਤ ਹੋਇਆ, ਏਕਤਾ ਹੋ ਗਈ ਆਪਸ ਵਿੱਚ, ਜਿਵੇਂ ਜੰਗਲ ਦੇ ਵਿੱਚ ਅਜਾਲੀ ਭੇਡਾਂ ਚਾਰ ਰਿਹਾ ਸੀ, ਭੇਡਾਂ ਨੂੰ ਚਾਰਦਾ ਹੋਇਆ ਸ਼ੇਰ ਉੱਪਰ ਖੜਾ ਟਿੱਲੇ 'ਤੇ, ਪਹਾੜ ਦੇ ਛੋਟੇ ਜਿਹੇ ਪਹਾੜ ਦੇ ਟਿੱਲੇ ਜਿਹੇ 'ਤੇ ਖੜਾ, ਸ਼ੇਰ ਨੇ ਨਿਗਾਹ ਮਾਰੀ ਭੇਡਾਂ ਵਿੱਚ, ਸ਼ੇਰ ਦਾ ਛੋਟਾ ਜਿਹਾ ਬੱਚਾ ਉਹ ਵੀ ਚਰ ਰਿਹਾ। ਹੋਇਆ ਇਸ ਤਰ੍ਹਾਂ ਬਈ ਸ਼ੇਰਨੀ ਉਹ ਬੱਚੇ ਨੂੰ ਜਨਮ ਦੇ ਕੇ ਮਰ ਗਈ, ਭੇਡਾਂ ਚਾਰਨ ਗਿਆ, ਯਾਲੀ ਨੇ ਦੇਖਿਆ ਵਿਚਾਰਾ ਨਿੱਕਾ ਜਿਹਾ ਬੱਚਾ ਲਹੂ ਲਹੂ ਕਰਦਾ ਹੈ, ਔਰ ਸ਼ੇਰਨੀ ਮਰੀ ਪਈ ਹੈ। ਉਹ ਚੁੱਕ ਲਿਆਇਆ, ਉਹਨੇ ਉਹਨੂੰ ਹੌਲੀ ਹੌਲੀ ਭੇਡਾਂ ਦੇ ਵਿੱਚ ਰੱਖ ਕੇ ਦੁੱਧ ਪਿਆ ਕੇ ਪਾਲ ਦਿੱਤਾ, ਥੋੜ੍ਹਾ ਜਿਹਾ ਵੱਡਾ ਹੋ ਗਿਆ, ਹੁਣ ਬਾਹਰ ਅੰਦਰ ਜਾਣ ਲੱਗ ਪਿਆ, 6 ਮਹੀਨੇ ਦਾ ਕਾਫ਼ੀ ਵੱਡਾ ਹੋ ਜਾਂਦਾ। ਉਸ ਵਕਤ ਟਿੱਲੇ 'ਤੇ ਖੜ੍ਹੇ ਸ਼ੇਰ ਨੇ ਦੇਖਿਆ ਇਹ ਤਾਂ ਸਾਡਾ, ਇਹ ਭੇਡਾਂ 'ਚ ਕਿੱਥੇ ਤੁਰਿਆ ਫਿਰਦਾ। ਉਸ ਵਕਤ ਸ਼ੇਰ ਨੇ ਜਾ ਛਾਲ ਮਾਰੀ, ਉਹਦੇ ਸਾਹਮਣੇ ਖੜ੍ਹਾ ਹੋ ਗਿਆ, ਭੇਡਾਂ ਅਯਾਲੀ ਸਭ ਉੱਡ ਗਏ, ਦੌੜ ਗਏ ਉੱਥੋਂ। ਉਹ ਵਿਚਾਰਾ ਸਾਹਮਣੇ ਨਿੰਮੋ ਝੂਣਾ ਹੋ ਕੇ ਖੜ੍ਹਾ ਹੈ, ਕਹਿੰਦੇ ਉਹ ਤੂੰ ਸ਼ੇਰ ਦਾ ਪੁੱਤ ਹੋ ਕੇ ਭੇਡਾਂ 'ਚ ਤੁਰਿਆ ਫਿਰਦਾ। ਕਹਿਣ ਲੱਗਿਆ ਨਹੀਂ ਜੀ, ਮੈਂ ਤਾਂ ਭੇਡ ਹਾਂ, ਮੈਂ ਤਾਂ ਲੇਲਾ, ਮੈਂ ਤਾਂ ਛੋਟਾ ਜਿਹਾ, ਤੁਸੀਂ ਮੈਨੂੰ ਖਾਣਾ ਹੈ। ਉਹ ਕਹਿੰਦੀ ਖਾਣਾ ਨਹੀਂ, ਤੂੰ ਸਾਡਾ ਪੁੱਤ ਹੈ, ਇਹਦਾਂ 'ਚ ਕਿੱਥੇ ਤੁਰਿਆ ਫਿਰਦਾ, ਚਾਲ ਆ ਤੈਨੂੰ ਦਿਖਾਈਏ। ਪਾਣੀ ਸੀ ਥੋੜ੍ਹਾ ਜਿਹਾ ਛੱਪੜੀ ਜੀ, ਉੱਥੇ ਲੈ ਗਏ, ਕਹਿੰਦੇ ਪੀ ਪਾਣੀ ਨਾਲ ਦੇਖ ਆਪਦਾ ਮੂੰਹ, ਹੁਣ ਤੂੰ ਮੇਰਾ ਦੇਖ, ਦੇਖਦਾ ਰਲਦੀ ਨਾ ਸ਼ਕਲ ਆਪਣੀ। ਕਹਿੰਦੇ ਹਾਂ ਸ਼ਕਲ ਤਾਂ ਰਲਦੀ ਹੈ ਜੀ। ਕਹਿੰਦੇ ਫਿਰ ਭਵਕ ਨਹੀਂ ਮਾਰਦਾ ਸ਼ੇਰ ਵਾਲੀ, ਕਹਿੰਦੇ ਮੈਨੂੰ ਤਾਂ ਭੇਡਾਂ ਵਾਂਗੂ ਮਿਉਂ ਮਿਉਂ ਕਰਨਾ ਆਉਂਦਾ। ਉਹ ਕਹਿੰਦੇ ਭਵਕ ਮਾਰ ਭਵਕ ਸ਼ੇਰ ਵਾਲੀ। ਜਦੋਂ ਸ਼ੇਰ ਗੱਜਿਆ, ਉਸ ਵਕਤ ਬੱਚਾ ਵੀ ਗੱਜਿਆ, ਫਿਰ ਸ਼ੇਰ ਬੱਚਾ ਬਣ ਗਿਆ। ਕਹਿੰਦੇ ਜਾ ਹੁਣ ਉਹਨਾਂ ਭੇਡਾਂ ਵਿੱਚ ਵਾਪਸ ਜਾ ਕੇ ਭਵਕ ਮਾਰ। ਜਦੋਂ ਉੱਥੇ ਘਰ ਚਲਿਆ ਗਿਆ, ਯਾਲੀ ਖੁਸ਼ ਹੋਇਆ ਵੀ ਸ਼ੇਰ ਦਾ ਬੱਚਾ ਮੁੜ ਆਇਆ। ਉਹਨੇ ਜਦ ਭਵਕ ਜੀ ਮਾਰੀ, ਭੇਡਾਂ ਸਾਰੀਆਂ ਹੀ ਦੌੜ ਗਈਆਂ, ਯਾਲੀ ਵੀ ਦੌੜ ਗਿਆ ਵਿੱਚ ਹੀ। ਕਹਿੰਦੇ ਇਹ ਤਾਂ ਸੱਚਮੁੱਚ ਹੀ ਪ੍ਰਗਟ ਹੀ ਹੋ ਗਿਆ। ਮਹਾਰਾਜ ਕਹਿੰਦੇ ਤੂੰ ਜੀਵ ਹੋ ਕੇ ਪਰਮਾਤਮਾ ਦੀ ਅੰਸ਼ ਹੋ ਕੇ ਭੇਡਾਂ ਵਿੱਚ ਰੁਲਿਆ ਫਿਰਦਾ, ਸ਼ੇਰ ਦਾ ਪੁੱਤ ਹੋ ਕੇ ਐਵੇਂ। ਜਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੇਜ ਦਿਉਂ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਐਵੇਂ ਤੁਰਿਆ ਫਿਰਦਾ, ਭੇਡ ਤਾਂ ਨਹਾ ਕੇ ਰਾਜੀ ਨਹੀਂ, ਉਹ ਤਾਂ ਉਹੀ ਗੰਦਗੀ ਖਾਈ ਜਾਂਦੀ ਹੈ, ਉਹ ਤਾਂ ਬੁੱਧੀ ਨਹੀਂ ਹੁੰਦੀ, ਜਿੱਧਰ ਇੱਕ ਚਲੀ ਗਈ ਦੂਜੀ ਚਲੀ ਗਈ ਸਾਰੀਆਂ ਖੂਹ 'ਚ ਡਿੱਗ ਸਕਦੀਆਂ। ਸੋ ਇਸ ਕਰਕੇ ਕਿਸੇ ਨੇ ਉਚਾਰਨ ਕੀਤਾ, ਸੋ ਸੰਸਾਰ ਜਿਹੜਾ ਹੈ ਜਗਤ ਕੀ ਭੇਡਾ ਚਾਲ ਚਲਤੇ ਕੇ ਪਾਤਸ਼ਾਹ ਚਲੈ ਪਰਮਾਰਥ ਨਾ ਸੰਭਾਲ। ਦੇਖੋ ਜਗਤ ਕੀ ਮੂੜਤਾ, ਇਹ ਤਾਂ ਇੱਕ ਜਾਣਾ ਜਿਹੜਾ ਕੰਮ ਕਰਦਾ ਦੂਜਾ ਵੀ ਉਹੀ ਕਰਦਾ, ਤੀਜਾ ਵੀ ਉਹੀ ਕਰਦਾ, ਚੌਥਾ ਵੀ ਉਹੀ ਕਰਦਾ। ਇਹ ਨਹੀਂ ਸੋਚਣਾ ਕਿ ਮੈਂ ਤੰਗ ਹੋਊਂਗਾ, ਮੈਂ ਠੀਕ ਕਰ ਰਿਹਾ ਜਾਂ ਗਲਤ ਕਰ ਰਿਹਾ, ਬਸ ਇਹ ਉਹਨੇ ਕੀਤਾ ਤਾਂ ਮੈਂ ਕੀਤਾ, ਐਂ ਇੱਕ ਦੂਜੇ ਦੇ ਮਗਰ ਲੱਗੇ ਫਿਰਦੇ ਰਹਿੰਦੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਤਰ੍ਹਾਂ ਇਹ ਜਿਹੜਾ ਆਤਮ ਰਾਮ ਪ੍ਰਗਾਸ਼ ਇਹ ਗੁਰੂ ਨੇ ਸਾਹਿਬ ਨੇ ਦੱਸਿਆ ਤੂੰ ਤਾਂ ਰੱਬ ਰੂਪ ਹੈ। ਕਹਿੰਦਾ ਨਾ ਜੀ ਨਾ, ਮੈਂ ਤਾਂ ਬਹੁਤ ਛੋਟਾ ਜਿਹਾ। ਸਤਿਗੁਰੂ ਕਹਿੰਦੇ ਹੋ ਤੇਰੀ ਹਉਮੈ ਦੀ ਮੈਲ ਕਰਕੇ ਹੀ ਤੂੰ ਆਪਣੇ ਆਪ ਨੂੰ ਜੀਵ ਸਮਝਦਾ, ਜੀਵ ਆਤਮਾ ਹੈ ਤੂੰ ਆਤਮਾ, ਉਹ ਜਿਹੜਾ ਵਿਚਕਾਰ ਜੀਵਪੁਣਾ ਲੱਗ ਗਿਆ ਉਹਦੇ ਕਰਕੇ ਹੀ ਤੂੰ ਪਰਮੇਸ਼ਰ ਤੋਂ ਟੁੱਟਿਆ ਹੋਇਆ। ਹਉਮੈ ਮੈਲ ਲਾਗੀ ਗੁਰਸਬ ਦੀ ਖੋਵੈ, ਅੰਤਹਿ ਕਰਨ ਵਿੱਚ ਜਿਹੜੀ ਹਉਮੈ ਦੀ ਮੈਲ ਲੱਗੀ ਹੋਈ ਸੀ ਉਹਨੂੰ ਫਿਰ ਇਹਨੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਸੁਣ ਸੁਣ ਕੇ ਜੀਵ ਭਾਵ ਤੋਂ ਆਪਣੇ ਆਪ ਨੂੰ ਖਤਮ ਕੀਤਾ, ਅਭਾਵ ਕਰ ਲਿਆ। ਜਿਵੇਂ ਭੇਡ ਭਾਵ ਸੀ ਸ਼ੇਰ ਦੇ ਅੰਦਰ, ਉਹ ਇਹ ਸਮਝ ਹੀ ਜਾਂਦਾ ਮੈਂ ਭੇਡ ਹਾਂ। ਜਦ ਸਾਹਮਣੇ ਖੜ ਕੇ ਦੱਸਿਆ ਦਿਖਾਇਆ ਫਿਰ ਪਤਾ ਲੱਗਿਆ ਮੈਂ ਆਤਮਾ ਹਾਂ। ਹੁਣ ਗੁਰਾਂ ਨੇ ਦਿਖਾਇਆ ਇਹਨੂੰ ਸੰਗਤ 'ਚ ਬੈਠ, ਇੱਥੇ ਬੈਠ। ਜਦੋਂ ਇੰਨਾ ਕੁਝ ਸਮਝਾਇਆ, ਉਪਦੇਸ਼ ਹੋਇਆ ਗੁਰਾਂ ਦਾ, ਉਹ ਜਿਹੜਾ ਅੰਦਰ ਜੀਵ ਭਾਵ ਸੀ ਉਹ ਨਿਵਿਰਤ ਹੋ ਕੇ ਜਦੋਂ ਇਕੱਲੀ ਆਤਮਾ ਰਹਿ ਗਈ, ਚੌਥੇ ਪਦ ਵਿੱਚ ਸਾਖੀ ਰੂਪ 'ਚ ਚਲਿਆ ਗਿਆ, ਜਾਗਰਤ ਸੁਪਨ ਸੁਖੋਪਤ ਤਿੰਨੇ ਅਵਸਥਾ ਨੂੰ ਪਾਰ ਕਰ ਗਿਆ, ਜਦੋਂ ਜਿੱਥੇ ਸਿਰਫ ਸਾਖੀ ਚੇਤਨੀ ਰਹਿ ਗਿਆ, ਬਾਕੀ ਤਿੰਨ ਅਵਸਥਾ ਵੀ ਮੁੱਕ ਗਈਆਂ, ਸੱਤਵੀਂ ਭੂਮਿਕਾ ਚਲਿਆ ਗਿਆ, ਉਦੋਂ ਪਤਾ ਲੱਗਿਆ ਮੈਂ ਤਾਂ ਰੱਬ ਰੂਪ ਹੀ ਹਾਂ, ਪਰਮਾਤਮਾ ਰੂਪ ਹੀ ਹੈ। ਸੋਈ ਫਿਰਕੈ ਤੂੰ ਭਇਆ ਜਾ ਕੋ ਕਹਿਤਾ ਔਰ, ਜਿਹਨੂੰ ਕਹਿੰਦਾ ਸੀ ਹੋਰ ਪਰਮਾਤਮਾ ਉਹ ਤਾਂ ਤੂੰ ਹੀ ਹੈ। ਸੋ ਪ੍ਰਭ ਦੂਰ ਨਾਹੀਂ, ਤੂੰ ਹੈ ਸਾਰਾ, ਤੂੰ ਹੀ ਹੈ। ਇਹਨੂੰ ਇਉਂ ਸਮਝਾਉਂਦਿਆਂ ਜਦੋਂ ਸਮਝ ਲੱਗ ਗਈ ਇਹ ਉਸੇ ਦਾ ਹੀ ਰੂਪ ਬਣ ਗਿਆ, ਫਿਰ ਉਸੇ ਦੇ ਰੂਪ ਵਿੱਚ ਜਦੋਂ ਤਬਦੀਲ ਹੋਇਆ ਫਿਰ ਚਾਨਣ ਹੋ ਗਿਆ। ਮਨ ਨਿਰਮਲ ਅੰਨ ਦਿਨ ਭਗਤੀ ਰਾਤਾ, ਭਗਤ ਕਰੇ ਹਰ ਪਾਵਣਿਆ। ਮਨ ਪਵਿੱਤਰ ਹੋ ਕੇ ਰਾਤ ਦਿਨ ਭਗਤੀ ਵਿੱਚ ਹੁਣ ਰੁੱਤਿਆ ਹੈ, ਰੰਗਿਆ ਹੀ ਰਹਿੰਦਾ ਰਾਤ ਦਿਨ। ਇਸ ਤਰ੍ਹਾਂ ਭਗਤੀ ਕਰਨ ਨਾਲ ਹਰੀ ਪਾਵਣਿਆਂ ਤੋਂ ਭਾਵ ਕੇ ਪ੍ਰਾਪਤ ਹੁੰਦਾ, ਹਰੀ ਦੀ ਪ੍ਰਾਪਤੀ ਹੋ ਜਾਂਦੀ ਹੈ। ਮਨ ਨਿਰਮਲ ਅੰਨ ਦਿਨ ਭਗਤੀ ਰਾਤਾ, ਜਿਨ੍ਹਾਂ ਦਾ ਮਨ ਨਿਰਮਲ ਹੈ, ਪਵਿੱਤਰ ਹੈ, ਪਵਿੱਤਰ ਮਨ ਵਿੱਚ ਮਾੜਾ ਖਿਆਲ ਨਹੀਂ ਆਉਂਦਾ, ਪਵਿੱਤਰ ਮਨ ਵਿੱਚ ਸਿਰਫ ਵਾਹਿਗੁਰੂ ਮੰਤਰ ਹੀ ਆਉਂਦਾ। ਅੰਨ ਦਿਨ ਭਗਤੀ ਕਰਦਾ, ਭਗਤ ਕਰੇ ਫਿਰ ਹਰ ਪਾਵਣਿਆ, ਫਿਰ ਹਰੀ ਦੀ ਪ੍ਰਾਪਤੀ ਹੋ ਜਾਂਦੀ। ਹਉ ਵਾਰੀ ਜੀਉ ਵਾਰੀ, ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ। ਮੈਂ ਉਹਨਾਂ ਤੋਂ ਵਾਰ ਨੇ ਫੇਰ ਨੇ ਬਲਿਹਾਰ ਮਾਨ ਬਾਣੀ ਸਰੀਰ ਕਰਕੇ ਜਾਂਦਾ, ਜੋ ਆਪ ਤਾਂ ਭਗਤੀ ਕਰਦੇ ਹੀ ਕਰਦੇ ਨੇ ਪਰ ਦੂਜੇ ਕੋਲੋਂ ਵੀ ਕਰਵਾਉਂਦੇ ਨੇ। ਇਹ ਸਤਿਗੁਰੂ ਦੀ ਵੱਡੀ ਖਾਸੀਅਤ ਹੈ ਕਿ ਸਿੱਧ ਲੋਕ ਜੰਗਲ 'ਚ ਇਕੱਲੇ ਜਾ ਵੜੇ, ਹੋਰ ਵੀ ਕੋਈ ਇਕੱਲਾ ਬਹਿ ਕੇ ਭਗਤੀ ਕਰ ਲਵੇ ਉਹਦੇ 'ਤੇ ਇੰਨੀ ਖੁਸ਼ੀ ਨਹੀਂ ਹੁੰਦੀ ਪਰਮਾਤਮਾ ਦੀ। ਮਹਾਰਾਜ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਇਹ ਆਪਣੇ ਗੁਰਸਿੱਖਾਂ ਦਾ, ਸਿੱਖ ਮਤ ਦਾ ਸਿਧਾਂਤ ਹੈ ਕਿ ਆਪ ਤਾਂ ਭਗਤੀ ਕਰਨੀ ਹੈ, ਦੂਜੇ ਤੂੰ ਵੀ ਕਰਵਾਉਣੀ, ਨਾਲ ਇਹਦਾ ਫਲ ਫਿਰ ਜ਼ਿਆਦੇ ਹੈ। ਆਪ ਇਕੱਲੇ ਭਗਤੀ ਕਰ ਲਓ, 10 ਕੁ ਗੁਣਾ ਫਲ ਮਿਲ ਗਿਆ ਠੀਕ ਹੈ, ਪਰ ਜੇ ਦੂਜੇ ਨੂੰ ਜਪਾਉਂਦੇ ਉਹ 100 ਗੁਣਾ ਹੋ ਜਾਂਦਾ ਉਹਦਾ ਫਾਇਦਾ। ਆਪਣੇ ਬੱਚਿਆਂ ਨੂੰ ਵਾਹਿਗੁਰੂ ਕਹਾਓ, ਉਹਨਾਂ ਨੂੰ ਬਾਣੀ ਪੜ੍ਹਨ ਲਾਓ, ਗੁਆਂਢੀਆਂ ਨੂੰ ਲਾਓ, ਹੋਰਨਾਂ ਨੂੰ ਲਾਓ, ਇਸ ਤਰ੍ਹਾਂ ਦੇਖ ਲਓ ਬੰਦਾ ਚੰਗਾ ਹੈ, ਨੇਕ ਦਿਲ ਹੈ, ਉਹਨੂੰ ਬਾਣੀ ਦਾ ਥੋੜ੍ਹਾ ਜਿਹਾ ਸੰਦੇਸ਼ ਦਿਓ ਕਿ ਬਾਣੀ ਆਹ ਚੀਜ਼ ਹੈ ਤੇਰੇ ਸੁੱਖ ਵਾਸਤੇ, ਤੇਰੇ ਭਲੇ ਲਈ। ਹੌਲੀ ਹੌਲੀ ਜੇ ਕਿਸੇ ਨੂੰ ਬਾਣੀ ਪੜ੍ਹਨ ਲਾ ਦੇਈਏ, ਮਹਾਰਾਜ ਕਹਿੰਦੇ ਨੇ ਉਹ ਸਾਰਿਆਂ ਨਾਲੋਂ ਵੱਡਾ ਪਰਉਪਕਾਰ ਹੁੰਦਾ। ਕਿਸੇ ਨੂੰ ਗੁਰਮੁਖੀ ਸਿਖਾ ਦੇਣੀ, ਕਿਸੇ ਨੂੰ ਸੰਥਿਆ ਕਰਾ ਦੇਣੀ, ਕਿਸੇ ਨੂੰ ਇਹੀਆਂ ਚੀਜ਼ਾਂ ਕੀਰਤਨ ਆਦਿਕ ਸਿਖਾ ਦੇਣਾ। ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਖਾਲਸਾ ਕਹਿਣ ਲੱਗੇ, ਦੁਨੀਆਂ 'ਚ ਜਿੰਨਾ ਮਰਜ਼ੀ ਕੋਈ ਦਾਨ ਕਰੀ ਜਾਵੇ, ਸਭ ਤੋਂ ਵੱਡਾ ਦਾਨ ਬ੍ਰਹਮ ਵਿੱਦਿਆ ਦਾ ਹੈ। ਜਿਹੜੀ ਕਿਸੇ ਨੂੰ ਕਥਾ ਸਿਖਾ ਦੇਣੀ ਹੈ, ਇਹਦੇ ਨਾਲੋਂ ਵੱਡਾ ਹੋਰ ਕੋਈ ਪੁੰਨ ਨਹੀਂ, ਇਹਦੇ ਨਾਲੋਂ ਵੱਡਾ ਕੋਈ ਹੋਰ ਦਾਨ ਨਹੀਂ। ਜਿਹੜਾ ਕਿਸੇ ਨੂੰ ਨਾਮ ਜਪਾ ਦੇਣਾ, ਇਹਦੇ ਨਾਲੋਂ ਵੱਡਾ ਪਰਉਪਕਾਰ ਨਹੀਂ ਹੈ। ਤਿੰਨਾ ਭਗਤ ਜਨਾ ਕਉ ਸਦ ਨਮਸਕਾਰ ਕੀ ਜੈ, ਜੋ ਅਨ ਦਿਨ ਹਰ ਗੁਣ ਗਾਵਣਿਆ ਰਹਾਉ। ਕਹਿੰਦੇ ਮੈਂ ਉਹਨਾਂ ਭਗਤ ਜਨਾਂ ਨੂੰ ਸਦਾ ਹੀ ਨਮਸਕਾਰ ਕਰਦਾ ਬਈ। ਧੰਨ ਗੁਰੂ ਅਮਰਦਾਸ ਜੀ ਕਹਿੰਦੇ, ਤੁਸੀਂ ਵੀ ਕਹਿੰਦੇ ਉਹਨਾਂ ਨੂੰ ਨਮਸਕਾਰ ਕਰਿਆ ਕਰੋ, ਜੋ ਰਾਤ ਦਿਨ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਨੇ। ਧੰਨ ਹੈ ਕਿਤੇ ਕਿਤੇ ਮਿਲਦਾ ਐਸਾ ਪਿਆਰਾ ਰੱਬ ਦਾ, ਕਿਉਂਕਿ ਰਾਤ ਦਿਨ ਤਾਂ ਕੋਈ ਗੁਣ ਨਹੀਂ ਗਾ ਸਕਦਾ। ਲੋਕ ਤਾਂ ਆਪਣੇ ਕੰਮਾਂ ਧੰਦਿਆਂ 'ਚ ਰਾਤ ਦਿਨ ਫਸੇ ਹੋਏ ਨੇ, ਉਹਨਾਂ ਨੂੰ ਤਾਂ ਕਾਹਦੀ ਨਮਸਕਾਰ ਕਰਨੀ। ਉਹਨਾਂ ਨੂੰ ਦੂਰੋਂ ਮੱਥਾ ਟੇਕਦੇ, ਉਹਨਾਂ ਨਾਲ ਸਾਡਾ ਕੋਈ ਲਿੰਕ ਨਹੀਂ। ਉਹਨੇ ਜਦ ਗੱਲ ਕਰਨੀ ਕੰਮ ਦੀ, ਪੈਸਿਆਂ ਦੀ, ਧੰਦਿਆਂ ਦੀ ਗੱਲ ਕਰਨੀ, ਰੱਬ ਦੇ ਪਿਆਰਿਆਂ ਦੇ ਕੋਲ ਦੀ ਜੇ ਦੂਰੋਂ ਵੀ ਲੰਘਣਾ ਤਾਂ ਵੀ ਕਹਿੰਦੇ ਨੇੜੇ ਹੋ ਕੇ ਕੋਲ ਦੀ ਲੰਘ ਜਾਓ। ਕਹਿੰਦੇ ਸੀ ਇੱਥੋਂ ਪਰੇ 40 ਕਿਲੋਮੀਟਰ ਫਰੀਵੇ ਪੈਂਦਾ, ਉੱਥੋਂ ਲੰਘ ਰਹੇ, ਚਲੋ ਸੋਚਿਆ ਇੱਥੋਂ ਹੋ ਕੇ ਜਾਂਦੇ। ਅਤੇ ਜੇ ਮਨਮੁੱਖ ਦੇ ਸ਼ਹਿਰ 'ਚੋਂ ਲੰਘੀਏ ਤਾਂ ਕਹਿੰਦੇ ਚੁੱਪ ਕਰਕੇ ਲੰਘ ਚਲੋ, ਕਿਤੇ ਪਤਾ ਹੀ ਨਾ ਲੱਗ ਜੇ ਉਹਨੂੰ, ਹੋਰ ਹੀ ਗੱਲਾਂ 'ਚ ਲਾ ਲਵੇਗਾ ਆਪਾਂ ਨੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਨਮੁੱਖ ਤੋਂ ਬਚ ਕੇ ਚੱਲੋ, ਅਤੇ ਗੁਰਮੁਖ ਜਿੱਦੀ ਦੂਰ ਮਰਜ਼ੀ ਹੁਣ ਉੱਥੇ ਪਹੁੰਚ ਜਾਓ। ਜੇ ਉਹ ਇੱਕ ਗੱਲ ਵੀ ਤੁਹਾਡੇ ਖਾਨੇ 'ਚ ਪਾ ਤੀ, ਹਿਰਦੇ 'ਚ ਵੱਸ ਗਈ, ਉਹਨੇ 'ਚ ਬੇੜਾ ਪਾਰ ਹੋ ਜਾਣਾ। ਮਨਮੁੱਖ ਨੇ ਜੇ ਇੱਕ ਗੱਲ ਗਲਤ ਹਿਰਦੇ 'ਚ ਪਾ ਤੀ, ਜਨਮਾਂ ਦਾ ਗੇੜਾ ਪਾ ਦੇਵੇਗਾ। ਇਸ ਕਰਕੇ ਕਬੀਰ ਸਾਖਤ ਸੰਗ ਨਾ ਕੀਜੀਏ, ਦੂਰ ਹੈ ਜਾਈਏ ਭਾਗ, ਭੱਜ ਜੋ ਉੱਥੋਂ ਖੜੋ ਨਾ, ਇਹ ਤਾਂ ਬਹੁਤ ਖਤਰਨਾਕ ਬੰਦਾ ਹੈ ਮਨਮੁੱਖ, ਨਿਸ਼ਰਧਕ ਪੁਰਸ਼। ਇਹ ਤਾਂ ਇੰਨੇ ਉਲਟ ਬੰਦੇ ਨੇ, ਇਹ ਤਾਂ ਆਪ ਲਿਬੜੇ ਹੋਏ ਨੇ ਅਤੇ ਦੂਜੇ ਨੂੰ ਲਵੇੜ ਵੀ ਦਿੰਦੇ ਨੇ। ਗੁਰੂ ਸਾਹਿਬ 'ਤੇ ਸ਼ਰਧਾ ਤਾਂ ਕੀ ਬਣਾਉਣੀ ਹੈ, ਇਹ ਤਾਂ ਸ਼ਰਧਾ ਤੋੜਨ ਵਾਲਿਆਂ 'ਚੋਂ। ਹੁਣ ਸ਼ਰਧਾ ਤੋੜਨ ਵਾਲਿਆਂ 'ਚੋਂ ਆਪਾਂ ਪਰੇ ਹੀ ਚੰਗੇ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਆਪੇ ਕਰਤਾ ਕਾਰਨ ਕਰਾਏ, ਜਿਤ ਭਾਵੈ ਤਿਤ ਕਾਰੈ ਲਾਏ। ਕਰਤਾ ਪੁਰਖ ਵਾਹਿਗੁਰੂ ਆਪ ਹੀ ਸ੍ਰਿਸ਼ਟੀ ਦਾ ਕਾਰਨ, ਜੋ ਮਾਇਆ ਹੈ, ਮਹੀ ਤੱਤ ਹੁੰਦਾ ਇੱਕ, ਤ੍ਰਿਧਾ ਹੰਕਾਰ ਹੁੰਦਾ। ਇਹ ਮਹੀ ਤੱਤ ਅਤੇ ਤ੍ਰਿਧਾ ਹੰਕਾਰ ਆਦਿਕ ਉਹਨਾਂ ਦੁਆਰੇ ਜਗਤ ਰੂਪ ਕਾਰਜ ਨੂੰ ਉਤਪਤੀ ਕਰਾਉਂਦਾ, ਫਿਰ ਉਹਨਾਂ ਤੋਂ ਫਿਰ ਜਿਸ ਤਰਫ ਚਾਹੁੰਦਾ ਜਗਤ ਦੇ ਜੀਵਾਂ ਨੂੰ ਉਸੇ ਪਾਸੇ ਉਸੇ ਕਾਰ ਵਿੱਚ ਕੰਮ ਵਿੱਚ ਲਾ ਦਿੰਦਾ, ਜਿੱਧਰ ਚਾਹੇ ਲਾ ਦਿੰਦਾ ਆਪਣਾ ਵਾਹਿਗੁਰੂ, ਆਪਣੇ ਸਤਿਗੁਰੂ ਜਿੱਧਰ ਚਾਹੁਣ। ਅਤੇ ਇਹਦਾ ਮਤਲਬ ਆਪਾਂ ਸਤਿਗੁਰਾਂ ਦੇ ਕੋਲ ਬੈਠ ਕੇ ਬੇਨਤੀ ਕਰੀਏ ਅਤੇ ਸਾਨੂੰ ਹੋਰ ਨਾ ਕਿਤੇ ਲਾਇਓ ਜੀ, ਸਾਨੂੰ ਤਾਂ ਸਿਰਫ ਨਾਮ ਹੀ ਜਪਾਇਓ ਆਪਣਾ। ਬੇਨਤੀ ਕਰਨ ਨਾਲ ਗੱਲ ਬਣ ਵੀ ਜਾਂਦੀ, ਜਿਨ੍ਹਾਂ ਨੇ ਬੇਨਤੀ ਹੀ ਨਹੀਂ ਕੀਤੀ ਉਹ ਕਹਿੰਦੇ ਇਹ ਤਾਂ ਚਾਹੁੰਦਾ ਹੀ ਨਹੀਂ ਹੈ, ਇਸ ਕਰਕੇ ਉਹਨੂੰ ਹੋਰ ਹੀ ਪਾਸੇ ਲਾ ਦਿੰਦੇ ਨੇ। ਪੂਰਾ ਭਾਗ ਗੁਰਸੇਵਾ ਹੋਵੇ, ਗੁਰਸੇਵਾ ਤੇ ਸੁੱਖ ਪਾਵਣਿਆ। ਪੂਰੇ ਭਾਗ ਹੋਣ ਮਸਤਕ ਤੇ, ਫਿਰ ਕਿਤੇ ਗੁਰੂ ਸਾਹਿਬ ਦੀ ਸੇਵਾ ਪ੍ਰਾਪਤ ਹੁੰਦੀ ਹੈ। ਗੁਰੂ ਸਾਹਿਬ ਜੀ ਬਹਾਨਾ ਬਣਾ ਦਿੰਦੇ ਨੇ ਸੇਵਾ ਦਾ, ਸੋ ਐਸਾ ਬਹਾਨਾ ਮੌਕਾ ਜਿਹਾ ਹੀ ਹੁੰਦਾ ਬਸ ਇੱਕ। ਹੁਣ ਜਿਵੇਂ ਸੇਵਾ ਦਾ ਮੌਕਾ ਗੁਰਾਂ ਨੇ ਵਾਰ ਵਾਰ ਦੇਣਾ ਹੁੰਦਾ ਸਿੱਖ ਨੂੰ, ਕਦੇ ਕੋਈ ਬਹਾਨਾ ਜਿਹਾ ਬਣਾ ਦਿੰਦੇ ਨੇ, ਕਦੇ ਕੋਈ ਉਸ ਬਹਾਨੇ ਸੇਵਾ ਕਰਵਾ ਲੈਂਦੇ ਨੇ, ਆਪ ਹੀ ਕੁਛ ਸਿਮਰਨ ਕਰਵਾ ਲੈਂਦੇ ਨੇ, ਭਗਤੀ ਕਰਵਾ ਲੈਂਦੇ ਨੇ। ਗੁਰੂ ਸਾਹਿਬ 'ਤੇ ਛੱਡ ਦਿਓ, ਤੁਸੀਂ ਆਪੇ ਮਹਾਰਾਜ ਕਰਾ ਲਿਓ, ਜੋ ਦਾਨ ਕਰਾਉਣਾ ਤਾਂ ਕਰਾ ਲਿਓ, ਜੇ ਕੋਈ ਭਗਤੀ ਕਰਾਉਣੀ ਤਾਂ ਕਰਾ ਲਿਓ, ਜੇ ਸੇਵਾ ਕਰਾਉਣੀ ਤਾਂ ਕਰਾ ਲਿਓ, ਤੁਸੀਂ ਆਪ ਹੀ ਕਰਾਇਓ। ਮਹਾਰਾਜ ਕਹਿੰਦੇ ਇਹ ਤੂੰ ਮੇਰੇ 'ਤੇ ਛੱਡ ਦੇ, ਮੈਂ ਆਪੇ ਕਰਾ ਲੈਣਾ, ਤੂੰ ਸਿਰਫ ਵਾਹਿਗੁਰੂ ਵਾਹਿਗੁਰੂ ਕਰੀ ਜਾ, ਮੈਂ ਜੋ ਕਰਾਉਣਾ ਸੋ ਕਰਾ ਲੈਣਾ। ਅਤੇ ਗੁਰਸੇਵਾ ਤੋਂ ਹੀ ਫਿਰ ਆਤਮਕ ਸੁੱਖ ਦੀ ਪ੍ਰਾਪਤੀ ਹੁੰਦੀ, ਹਿਰਦੇ ਦੇ ਅੰਦਰ ਠੰਡ ਪੈ ਜਾਂਦੀ। ਜਿਹੜੀ ਆਤਮਕ ਸੁੱਖ ਪ੍ਰਾਪਤ ਹੁੰਦਾ ਇਹ ਗੁਰੂ ਸਾਹਿਬ ਦੀ ਜੀਵ ਉੱਤੇ ਮਿਹਰ ਹੋ ਜਾਂਦੀ ਹੈ। ਮਰ ਮਰ ਜੀਵੈ ਤਾਂ ਕਿਛ ਪਾਏ, ਗੁਰਪ੍ਰਸਾਦੀ ਹਰ ਮਨ ਵਸਾਏ। ਸੋ ਜਿਸ ਸੰਸਾਰ ਵੱਲ ਜਿਉਂਦਾ ਪਹਿਲਾਂ ਉੱਧਰ ਨੂੰ ਜ਼ਿਆਦਾ ਜਿਉਂਦਾ, ਉੱਧਰ ਮਿਹਨਤ ਕਰਦਾ, ਦੁਨੀਆਂ 'ਚ ਵਿਚਰਦਾ, ਦੁਨੀਆਂਦਾਰੀ ਦਾ ਜ਼ਿਆਦਾ ਪਤਾ ਉਹਨੂੰ। ਪਰ ਜਦੋਂ ਗੁਰੂ ਦਾ ਉਪਦੇਸ਼ ਹੋਇਆ ਉਹ ਕਿੱਥੇ ਤੁਰਿਆ ਫਿਰਦਾ, ਇਹ ਦੁਨੀਆਂ 'ਚ ਕੀ ਕਰਦਾ ਫਿਰਦਾ, ਕਦੇ ਪਾਰਟੀਆਂ 'ਚ, ਕਦੇ ਕਲੱਬਾਂ 'ਚ, ਕਦੇ ਇੱਧਰ ਉੱਧਰ, ਐਵੇਂ ਹੀ ਟਾਈਮ ਖਰਾਬ ਕਰੀ ਜਾਂਦਾ ਆਪਣਾ ਤੂੰ, ਫਿਰ ਖਾ ਪੀ ਕੇ ਰਾਤ ਨੂੰ ਸੌਂ ਜਾਂਦਾ, ਸਵੇਰੇ ਜਾ ਕੇ ਕਿਤੇ ਉੱਠਿਆ ਜੀ ਅੱਜ ਛੁੱਟੀ ਆ, ਹੁਣ ਉੱਠਣਾ ਹੀ ਨਹੀਂ, ਅੱਜ ਪੁੱਠੇ ਕੰਮਾਂ 'ਚ ਲੱਗਿਆ ਹੋਇਆ। ਜੋ ਸਤਿਗੁਰੂ ਜਗਾਉਂਦੇ ਨੇ ਅਚਾਨਕ ਸੰਗਤ 'ਚ ਆਏ ਨੂੰ ਸੋਝੀ ਪੈਦਾ ਹੁੰਦੀ ਹੈ ਵੀ ਗੱਲ ਤਾਂ ਠੀਕ ਹੈ, ਇਹਨਾਂ ਨੇ ਸਾਨੂੰ ਕੀ ਦੇਣਾ, ਜਿਹਨੇ ਦੇਣਾ ਉਹਦੇ ਕੋਲ ਆਉਣਾ ਨਹੀਂ, ਜਿਹਨੇ ਦੇਣਾ ਨਹੀਂ ਉਹਦੇ ਕੋਲ ਭੱਜੇ ਜਾਣਾ। ਅਤੇ ਜਿੱਥੇ ਸੰਗਤ 'ਚ ਮਾੜਾ ਜਿਹਾ ਕਿਤੇ ਰਾਤ ਨੂੰ ਲੇਟ ਹੋ ਜਾਈਏ, ਉਹਦੇ 'ਚ ਬਹੁਤ ਉੱਟੇ ਟਾਈਮ ਹੋ ਗਿਆ ਜੀ, ਅਤੇ ਜਦੋਂ ਲੋਕ ਪਾਰਟੀਆਂ ਜਾਂਦੇ ਨੇ ਉੱਥੋਂ 12-1 ਵਜੇ ਮਿਲਦੇ, ਕੋਈ ਨਹੀਂ ਉੱਠ ਖੜਾਂਗੇ ਸਵੇਰ ਨੂੰ, ਕੋਈ ਨਹੀਂ ਉੱਠ ਖੜਾਂਗੇ, ਫਿਰ ਕੋਈ ਗੱਲ ਨਹੀਂ। ਸੋ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਸਮੇਂ ਨੂੰ ਵੇਸਟ ਕਰਨ ਤੋਂ ਹਟਾ ਦਿੰਦੇ ਨੇ, ਦੁਨੀਆਂ ਵੱਲੋਂ ਖਤਮ ਹੀ ਕਰ ਦਿੰਦੇ ਨੇ, ਸੰਸਾਰ ਵੱਲੋਂ ਤਾਂ ਮਾਰੀ ਜਾਂਦਾ, ਮਰ ਮਰ ਜੀਵੈ ਤਾਂ ਕਿਛ ਪਾਏ, ਸੰਸਾਰ ਵੱਲੋਂ ਮਰ ਕੇ ਜਿਉਂਦਾ ਹੈ ਗੁਰੂ ਵਾਲੇ ਪਾਸੇ, ਅੰਮ੍ਰਿਤ ਛਕ ਲਿਆ ਹੁਣ, ਜਿਉਂਦਾ ਹੋ ਗਿਆ, ਇੱਧਰ ਜਨਮ ਹੋ ਗਿਆ ਹੁਣ। ਸਤਿਗੁਰ ਕਾ ਜਨਮੇ ਗਵਨ ਮਿਟਾਇਆ, ਅਨਹਤ ਰਾਤੇ ਉਹ ਮਨ ਲਾਇਆ, ਗੁਰਪ੍ਰਸਾਦੀ ਹਰ ਮਨ ਵਸਾਏ, ਫਿਰ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ, ਜਿਸ ਪਰਮਾਤਮਾ ਵੱਲੋਂ ਮਰਿਆ ਹੋਇਆ ਸੀ ਉਹਦੇ ਵਾਲੇ ਪਾਸੇ ਜਿਉਂਦਾ ਹੋ ਗਿਆ, ਉਸ ਤਰਫ ਜੀਵੇ ਤਾਂ ਕੁਝ ਗਿਆਨ ਪ੍ਰਾਪਤ ਕਰਦਾ ਹੈ, ਗੁਰਾਂ ਦੀ ਕਿਰਪਾ ਨਾਲ ਮਨ ਵਿੱਚ ਵਾਹਿਗੁਰੂ ਨੂੰ ਫਿਰ ਵਸਾ ਲੈਂਦਾ। ਤਾਂ ਹੀ ਗਲਤ ਚੀਜ਼ਾਂ, ਹੁਣ ਜਿਹੜੇ ਗਲਤੀਆਂ ਇਨਸਾਨ ਪਹਿਲਾਂ ਹੀ ਕਰਨ ਲੱਗ ਜਾਂਦੇ ਨੇ, ਉਹ ਜਦੋਂ ਫਿਰ ਪਾਠ ਕਰਦੇ, ਭਗਤੀ ਕਰਦੇ, ਫਿਰ ਕਹਿਣਗੇ ਜੀ ਪੁਰਾਣੀਆਂ ਚੀਜ਼ਾਂ ਹੁਣ ਖਹਿੜਾ ਨਹੀਂ ਛੱਡਦੀਆਂ, ਪੁਰਾਣੀਆਂ ਗੱਲਾਂ ਸਾਹਮਣੇ ਆਈ ਜਾਂਦੀਆਂ ਨੇ, ਉਹ ਤਾਂ ਹੁਣ ਆਉਣਗੇ ਹੀ, ਜਿਹੜਾ ਬੀਜਿਆ ਸੀ ਆਪੇ ਬੀਜ ਆਪੇ ਹੀ ਖਾ। ਸਦਾ ਮੁਕਤ ਹਰ ਮਨ ਵਸਾਏ, ਸਹਿਜੇ ਸਹਿਜ ਸਮਾ ਬਣਿਆ। ਉਹ ਬੰਦੇ ਨਿੱਤੀ ਮੁਕਤ ਰੂਪ ਨੇ ਜੋ ਮਨ ਵਿੱਚ ਵਾਹਿਗੁਰੂ ਨੂੰ ਵਸਾਉਂਦੇ ਨੇ, ਉਹ ਸਹਿਜ ਗਿਆਨ ਦੁਆਰਾ ਸਹਿਜ ਪਦ ਵਿੱਚ ਸਮਾ ਗਏ ਨੇ, ਉਹਨਾਂ ਦੇ ਅੰਦਰ ਗਿਆਨ ਹੁਣ ਹੋ ਗਿਆ, ਵਾਹਿਗੁਰੂ ਦੀ ਕਿਰਪਾ ਹੋ ਗਈ ਉਹਨਾਂ ਦੇ ਉੱਤੇ। ਬਹੁ ਕਰਮ ਕਮਾਵੈ ਮੁਕਤ ਨਾ ਪਾਏ, ਦੇ ਸੰਤਰ ਪਵੈ ਦੂਜੈ ਭਾਏ ਖੁਆਏ। ਜੋ ਗੁਰੂ ਸਾਹਿਬ ਦੇ ਉਪਦੇਸ਼ ਤੋਂ ਬਿਨਾਂ ਹੋਰ ਬਹੁਤੇ ਕਰਮਾਂ ਨੂੰ ਕਮਾਈ ਜਾਂਦੇ ਨੇ, ਕਰਦੇ ਤਾਂ ਆਪਣੇ ਵੱਲੋਂ ਬਹੁਤ ਕੁਛ ਨੇ, ਸਾਹੋ ਸਾਹੀ ਹੋਏ ਪਏ, ਗਰਮੀ ਆਈ ਪਈ, ਉਹ ਮੈਂ ਆਹ ਕਰ ਰਿਹਾ, ਮੈਂ ਆਹ ਕਰਮ ਕਾਂਡ ਕਰ ਰਿਹਾ, ਪਰ ਮਹਾਰਾਜ ਕਹਿੰਦੇ ਉਹ ਮੁਕਤੀ ਨੂੰ ਪ੍ਰਾਪਤ ਹੀ ਨਹੀਂ ਕਰ ਸਕਦੇ, ਕਿਉਂਕਿ ਗੁਰੂ ਦੇ ਉਪਦੇਸ਼ ਤੋਂ ਬਿਨਾਂ ਹੀ ਆਪਣੀ ਮਰਜ਼ੀ ਨਾਲ ਹੀ ਕਰਮ ਕਮਾ ਰਹੇ ਨੇ। ਦਵੈਸ਼ ਭਾਵ ਵਿੱਚ ਖਰਾਬ ਹੋ ਕੇ ਦੇਸ਼ਾਂ ਪ੍ਰਦੇਸ਼ਾਂ 'ਚ ਭਟਕਦੇ ਫਿਰਦੇ ਨੇ, ਦੇ ਸੰਤਰ ਭਵੈ ਦੂਜੇ ਭਾਏ ਖਵਾਏ। ਬਿਰਥਾ ਜਨਮ ਗਵਾਇਆ ਕਪਟੀ, ਬਿਰ ਸ਼ਬਦ ਹੈ ਦੁੱਖ ਪਾ ਬਣਿਆ। ਉਹ ਕਪਟੀ ਨੇ ਆਪਣਾ ਮਨੁੱਖਾ ਜਨਮ ਨਿਸਫਲ ਹੀ ਗਵਾ ਲਿਆ, ਐਵੇਂ ਬਿਨਾਂ ਕਿਸੇ ਫਲ ਤੋਂ ਗਵਾ ਲਿਆ, ਗੁਰੂ ਸਾਹਿਬ ਦੇ ਉਪਦੇਸ਼ ਤੋਂ ਬਿਨਾਂ ਅੱਗੇ ਜਾ ਕੇ ਵੀ ਦੁੱਖ ਪ੍ਰਾਪਤ ਕਰਦਾ। ਉਹ ਧਾਵਤ ਰੱਖੈ ਠਾਕਰ ਹਾਏ, ਗੁਰਪ੍ਰਸਾਦੀ ਪਰਮ ਪਦ ਪਾਏ। ਉਹ ਵਿਸ਼ਿਆਂ ਰੂਪ ਜਿਹੜਾ ਨਾ, ਉਹ ਚੀਜ਼ ਨੂੰ ਜ਼ਿਆਦਾ ਦੇਖਦਾ, ਵਿਸ਼ਿਆਂ ਨੂੰ, ਵਿਸ਼ਿਆਂ ਵੱਲ ਦੌੜਦੀਆਂ ਇੰਦਰੀਆਂ ਨੂੰ ਰੋਕ ਕੇ ਰੱਖੇ, ਰੱਬ ਦੇ ਪਿਆਰੇ ਤਾਂ ਰੋਕ ਕੇ ਰੱਖਦੇ ਨੇ। ਹੁਣ ਮਹਾਰਾਜ ਰੱਬ ਦੇ ਪਿਆਰਿਆਂ ਦਾ ਜ਼ਿਕਰ ਕਰਦੇ ਨੇ 5ਵੀਂ ਪੌੜੀ 'ਚ, ਪਿੱਛੇ ਤਾਂ ਮਨਮੁਖ ਦਾ ਕਥਨ ਕਰ ਆਏ ਨੇ। ਧਾਵਤ ਰੱਖੈ ਠਾਕਰ ਹਾਏ, ਵਿਸ਼ਿਆਂ ਵੱਲ ਦੌੜਦੀਆਂ ਇੰਦਰੀਆਂ ਨੂੰ ਰੋਕ ਕੇ ਰੱਖੇ ਅਤੇ ਸੰਕਲਪਾਂ ਵੱਲ ਜਾਂਦੇ ਹੋਏ ਮਨ ਨੂੰ ਠਾਕਰ ਹਾਏ ਤੋਂ ਰੋਕ ਕੇ ਰੱਖੇ। ਧਾਵਤ ਰੱਖੈ 1, ਠਾਕਰ ਹਾਏ 2, ਦੋ ਚੀਜ਼ਾਂ ਲਿਖੀਆਂ ਨੇ। ਧਾਵਤ ਰੱਖੈ ਹੁੰਦਾ ਵਿਸ਼ਿਆਂ ਵੱਲ ਦੌੜਦੀਆਂ ਇੰਦਰੀਆਂ ਨੂੰ ਰੋਕ ਕੇ ਰੱਖੇ, ਠਾਕ ਹੁੰਦਾ ਰੋਕਣਾ ਫਿਰ, ਅਤੇ ਸੰਕਲਪਾਂ ਵੱਲ ਜਾਂਦੇ ਹੋਏ ਮਨ ਨੂੰ ਠਾਕ ਕੇ ਰੱਖੇ, ਰੋਕ ਕੇ ਰੱਖੇ, ਤਾਂ ਗੁਰਾਂ ਦੀ ਕਿਰਪਾ ਨਾਲ ਫਿਰ ਪਰਮ ਪਦਵੀ ਪ੍ਰਾਪਤ ਹੁੰਦੀ, ਆਤਮ ਪਦਵੀ ਬ੍ਰਹਮ ਗਿਆਨ ਤੱਕ ਚਲਿਆ ਜਾਂਦਾ। ਸਤਿਗੁਰ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਜਿਸ ਵੇਲੇ ਸਤਿਗੁਰ ਦੇਵ ਜੀ ਆਪ ਵਾਹਿਗੁਰੂ ਦੇ ਮੇਲ ਵਿੱਚ ਮਿਲਾਉਂਦੇ ਨੇ, ਤਾਂ ਇਹ ਜੀਵ ਪ੍ਰੀਤਮ ਪਰਮਾਤਮਾ ਨਾਲ ਮਿਲ ਕੇ ਫਿਰ ਬਹੁਤ ਆਨੰਦ ਪ੍ਰਾਪਤ ਕਰਦਾ। ਅਸਲ ਵਿੱਚ ਉਹ ਮਿਲਾਪ ਦਾ ਤਾਂ ਕੋਈ ਕਿਹਾ ਹੀ ਨਹੀਂ ਜਾ ਸਕਦਾ, ਕਿੰਨਾ ਸੁੱਖ ਹੈ, ਕਿੰਨਾ ਆਨੰਦ ਹੈ। ਉੱਥੇ ਜਾ ਕੇ ਤਾਂ ਬੇਫਿਕਰੀ ਹੋ ਜਾਂਦੀ, ਬਿਲਕੁਲ ਜੀਵ ਇੰਨਾ ਖੁਸ਼ ਹੁੰਦਾ, ਇੰਨਾ ਆਨੰਦਿਤ ਹੁੰਦਾ, ਆਹ ਟੈਨਸ਼ਨਾਂ ਤੋਂ ਬਾਹਰ ਹੀ ਹੋ ਜਾਂਦਾ। ਮਹਾਰਾਜ ਕਹਿੰਦੇ ਚੱਲ ਬਥੇਰਾ ਭੱਜ ਦੌੜ ਕਰ ਲਈ, ਧੰਨਿਆ ਤੇਰੇ ਕੰਮ ਹੁਣ ਮੈਂ ਹੀ ਕਰੂੰ। ਧੰਨੇ ਜੜਦੇ ਸਾਰੇ ਕੰਮ ਪਰਮਾਤਮਾ ਨੇ ਕੀਤੇ, ਹੈ ਤੂੰ ਆਰਾਮ ਨਾਲ ਬਹਿ ਕੇ ਭਜਨ ਕਰਿਆ ਕਰ, ਹੁਣ ਤੇਰੇ ਕੰਮ ਮੈਂ ਕਰੂੰਗਾ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮਿਲਾ ਲੈਂਦੇ ਨੇ। ਬਾਕੀ ਜਿਹੜੇ ਫੇਰ ਮਨਮੁਖਾਂ ਦੀ ਦਸ਼ਾ ਕਥਨ ਕਰਦੇ ਹੋਏ ਕਹਿੰਦੇ, ਮਹਾਰਾਜ ਇੱਕ ਕੂੜ ਲਾਗੇ ਕੂੜੇ ਫਲ ਪਾਏ, ਦੂਜੇ ਭਾਏ ਬਿਰਥਾ ਜਨਮ ਗਵਾਏ। ਇੱਕ ਮਨਮੁਖ ਜਿਹੜੇ ਝੂਠੇ ਲੋਕ ਨੇ, ਉਹ ਝੂਠੇ ਕੰਮਾਂ ਕਾਰਾਂ ਚ ਲੱਗ ਕੇ ਸੰਸਾਰਕ ਸੁੱਖ ਰੂਪ ਝੂਠੇ ਫਲਾਂ ਨੂੰ ਪ੍ਰਾਪਤ ਕਰਦੇ ਨੇ। ਝੂਠੇ ਕੰਮਾਂ ਚ ਲੱਗ ਕੇ ਝੂਠੇ ਫਲ ਵੀ ਮਿਲਦੇ ਨੇ, ਥੋੜੀ ਦੇਰ ਸੁੱਖ ਹੁੰਦਾ ਉਹਨਾਂ ਦਾ। ਦਵੈਸ਼ ਭਾਅ ਚ ਲੱਗ ਕੇ ਅਮੋਲਕ ਮਨੁੱਖਾ ਜਨਮ ਨੂੰ ਬੇਅਰਥੀ ਗਵਾ ਲੈਂਦੇ ਨੇ। ਉਹ ਆਪ ਤਾਂ ਹੁਣ ਦੇਖੋ ਝੂਠੇ ਚ ਲੱਗੇ, ਝੂਠੇ ਫਲਾਂ ਚ ਫਸੇ ਹੋਏ ਨੇ। ਆਹ ਮਿਲ ਗਿਆ, ਪੁੱਤਰ ਨੂੰ ਵੀ ਫਲ ਕਹਿੰਦੇ ਨੇ, ਉਹ ਚੀਜ਼ ਨੂੰ ਵੀ ਫਲ ਕਹਿੰਦੇ ਨੇ, ਕਹਿੰਦੇ ਇਹ ਛੋਟੇ ਛੋਟੇ ਫਲਾਂ ਚ। ਆਪ ਡੁੱਬੇ ਸਗਲੇ ਕੁਲ ਡੋਬੇ, ਕੂੜ ਬੋਲ ਵਿਖ ਖਾਵਣਿਆ। ਉਹ ਆਪ ਤਾਂ ਸੰਸਾਰ ਸਮੁੰਦਰ ਡੁੱਬੇ ਨੇ, ਸਾਰੀਆਂ ਕੂੜਾਂ ਨੂੰ ਡੋਬੀ ਜਾਂਦੇ ਨੇ, ਝੂਠ ਬੋਲਣੇ ਰੂਪ ਜ਼ਹਿਰ ਨੂੰ ਖਾਂਦੇ ਨੇ। ਇਸ ਤਨ ਮਹਿ ਮਨ ਕੋ ਗੁਰਮੁਖ ਦੇਖੈ, ਭਾਏ ਭਗਤ ਜਾਂ ਹਉਮੈ ਸੋਖੈ। ਇਹ ਸਰੀਰ ਦੇ ਵਿੱਚ ਮਨ ਦਾ ਵਸੀਕਾਰ ਕਰਨਾ, ਮਨ ਦਾ ਸ਼ੁੱਧ ਕਰਨਾ, ਸ਼੍ਰੋਮਣੀ ਪਰਮਾਤਮਾ ਨੂੰ ਕੋਈ ਵਿਰਲਾ ਗੁਰਮੁਖ ਦੇਖਦਾ। ਪ੍ਰੇਮਾ ਭਗਤੀ ਕੀਤੀ ਤਾਂ ਸਫਲ ਹੋ ਕੇ ਫਿਰ ਕੀ ਕਰਦੇ, ਜਾਂ ਹਉਮੈ ਨੂੰ ਸੋਖੈ ਸੁਕਾ ਦੇਵੇ। ਪ੍ਰੇਮਾ ਭਗਤੀ ਕੀਤੀ ਹੋਈ ਤਾਂ ਸਫਲੀ ਆ ਉਹਦੀ, ਜਾਂ ਹਉਮੈ ਨੂੰ ਸੁਕਾ ਦੇਵੇ ਮਨ ਦੇ ਅੰਦਰੋਂ। ਮਹਾਰਾਜ ਕਹਿੰਦੇ ਇਸ ਸਰੀਰ ਅੰਦਰ ਕੋਈ ਵੀ ਦੇਖਦਾ, ਇਸ ਤਨ ਮੈਂ ਮਨ ਕੋ ਗੁਰਮੁਖ ਦੇਖਾ। ਜਿਵੇਂ ਛੇਵੇਂ ਪਾਤਸ਼ਾਹ ਸਾਖੀ ਕਈ ਵਾਰ ਸੁਣਾਈ ਆਪਾਂ, ਸਿੱਖ ਖੜਾ ਹੋ ਕੇ ਬੇਨਤੀ ਕਰੇ, ਮਹਾਰਾਜ ਕਹਿੰਦੇ ਆਓ ਭਾਈ, ਮਹਾਰਾਜ ਮੇਰਾ ਮਨ ਨਹੀਂ ਟਿਕਦਾ। ਮਹਾਰਾਜ ਕਹਿੰਦੇ ਤੂੰ ਧੰਨ ਹੈ ਭਾਈ। ਬੈਠ ਗਿਆ, ਫਿਰ ਸਮਝ ਨਾ ਲੱਗੇ, ਫਿਰ ਉੱਠ ਕੇ ਖੜਾ ਹੋਇਆ। ਮਹਾਰਾਜ ਕਹਿੰਦੇ ਆਓ ਭਾਈ, ਮਹਾਰਾਜ ਮੇਰਾ ਮਨ ਨਹੀਂ ਟਿਕਦਾ। ਸਤਿਗੁਰੂ ਕਹਿੰਦੇ ਤੇਰੇ ਮਾਤਾ ਪਿਤਾ ਵੀ ਧੰਨ ਹੈ ਭਾਈ। ਉਹ ਫਿਰ ਬੈਠ ਗਿਆ, ਫਿਰ ਆਇਆ ਥੋੜ੍ਹੀ ਦੇਰ ਬਾਅਦ। ਮਹਾਰਾਜ ਦਾਸ ਦੀ ਇੱਕ ਬੇਨਤੀ ਹੈ, ਕਹਿੰਦੇ ਕੀ? ਮਹਾਰਾਜ ਦਾਸ ਦਾ ਮਨ ਨਹੀਂ ਟਿਕਦਾ, ਕਹਿੰਦੇ ਤੇਰਾ ਪਿੰਡ ਵੀ ਧੰਨ ਹੈ ਭਾਈ। ਹੁਣ ਉਹਨੂੰ ਸਮਝ ਨਾ ਲੱਗੇ ਮੈਂ ਕੀ ਕਹਿ ਰਿਹਾ ਅਤੇ ਮਹਾਰਾਜ ਕੀ ਕਹਿ ਰਹੇ। ਕਹਿੰਦੇ ਸਤਿਗੁਰੂ ਮੇਰੀ ਬੁੱਧੀ ਤੁੱਛ ਹੈ, ਮੈਂ ਸਮਝਿਆ ਨਹੀਂ ਆਪ ਕੀ ਕਿਹਾ। ਪਹਿਲਾਂ ਮੈਂ ਤੁਸੀਂ ਮੈਨੂੰ ਧੰਨ ਕਿਹਾ, ਫਿਰ ਮਾਤਾ ਪਿਤਾ ਨੂੰ ਕਿਹਾ, ਫਿਰ ਮੇਰੇ ਪਿੰਡ ਨੂੰ ਵੀ ਧੰਨ ਕਹਿ ਦਿੱਤਾ। ਮਹਾਰਾਜ ਮੈਂ ਤਾਂ ਇਹ ਗਰੀਬ ਨੇ ਬੇਨਤੀ ਕੀਤੀ ਕਿ ਮੇਰਾ ਮਨ ਨਹੀਂ ਟਿਕਦਾ ਜੀ। ਸਤਿਗੁਰੂ ਹੱਸ ਕੇ ਕਹਿੰਦੇ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਭਾਏ ਭਗਤ ਜਾਂ ਹਉਮੈ ਸੁੱਖੈ। ਇਹੀ ਤੁਕਾਂ ਕਹੀਆਂ ਸੀ ਮਹਾਰਾਜ ਨੇ ਉੱਥੇ। ਕਹਿੰਦੇ ਧੰਨ ਹੈ ਤੂੰ, ਤੂੰ ਇਹ ਤਾਂ ਜਾਣ ਲਿਆ ਕਿ ਮਨ ਵੀ ਹੈ ਸਰੀਰ ਅੰਦਰ, ਉਹ ਟਿਕਦਾ ਨਹੀਂ ਹੈ। ਔਰ ਤੈਨੂੰ ਬਿਮਾਰੀ ਦਾ ਤਾਂ ਪਤਾ ਲੱਗ ਗਿਆ, ਜਿਹਨੂੰ ਬਿਮਾਰੀ ਨਹੀਂ ਲੱਭੀ ਉਹ ਦਵਾਈ ਕੀ ਕਰੇਗਾ। ਕਹਿੰਦੇ ਜਿਹਨੂੰ ਇਹ ਪਤਾ ਲੱਗ ਜਾਏ ਨਾ ਕਿ ਮੇਰਾ ਮਨ ਨਹੀਂ ਟਿਕਦਾ, ਬਸ ਉਹ ਪਾਰ ਹੋ ਗਿਆ, ਸਮਝ ਲਓ ਪਹਿਲੀ ਕਲਾਸ 'ਚ ਹੋ ਗਿਆ ਉਹ। ਹੁਣ ਉਹ ਇਸੇ ਯਤਨ 'ਚ ਲੱਗਿਆ ਰਹੇਗਾ, ਮਨ ਉਹਨੇ ਟਿਕਾ ਲੈਣਾ। ਕਈਆਂ ਨੂੰ ਤਾਂ ਇਹ ਨਹੀਂ ਪਤਾ, ਡੰਗਰਾਂ ਵਾਲੀ ਜ਼ਿੰਦਗੀ ਜਿਉਂ ਕੇ ਚਲੇ ਜਾਂਦੇ 95% ਲੋਕ, 97% ਲੋਕ, ਕਿ ਅੰਦਰ ਮਨ ਵੀ ਹੈ। ਜਦੋਂ ਅੰਦਰ ਪਤਾ ਲੱਗ ਗਿਆ ਮਨ ਅੰਦਰ ਹੈ ਤੇ ਟਿਕਾਉਣਾ ਹੈ, ਤੇ ਫਿਰ ਬੰਦਾ ਟਿਕਾ ਹੀ ਲੈਂਦਾ। ਸਿੱਧ ਸਾਧਕ ਮੋਨ ਧਾਰੀ ਰਹੇ ਲਿਵਲਾਏ, ਤਿੰਨ ਪੀ ਤਨ ਮਹਿ ਮਨ ਨਾ ਦਿਖਾਵਣਿਆ। ਆਹ ਜਿਹੜੇ ਰਿੱਧੀਆਂ ਸਿੱਧੀਆਂ ਵਾਲੇ ਸਿੱਧ ਆ, ਸਾਧਨਾ ਕਰਨ ਵਾਲੇ ਜਗਿਆਸੂ ਹੈ, ਤੇ ਚੁੱਪ ਰਹਿਣ ਵਾਲੇ ਮੋਨ ਧਾਰੀ ਹੈ, ਇਹ ਸਾਰੇ ਵਾਹਿਗੁਰੂ ਚ ਲਿਵ ਲਗਾ ਰਹੇ ਨੇ। ਪਰ ਉਹਨਾਂ ਨੇ ਵੀ ਤਨ ਮਹਿ ਦੇਹ ਅਧਿਆਸ ਵਿੱਚ ਮਨ ਦਾ ਸ਼ੁੱਧ ਕਰਨਾ, ਸ਼੍ਰੋਮਣੀ ਪਰਮਾਤਮਾ ਨੂੰ ਨਹੀਂ ਵੇਖਿਆ, ਉਹਨਾਂ ਨੇ ਵੀ ਅੰਦਰ ਮਨ ਨੂੰ ਨਹੀਂ ਦੇਖਿਆ। ਉਹਨਾਂ ਨੂੰ ਪਤਾ ਹੀ ਨਹੀਂ ਮਨ ਟਿਕਾਉਣਾ ਕੀ ਹੈ, ਇਹਨੂੰ ਸ਼ੁੱਧ ਕਰਨਾ ਕੀ ਹੈ। ਉਹ ਆਪਣੇ ਹੀ ਰਿੱਧੀਆਂ ਸਿੱਧੀਆਂ ਚੇਟਕਾਂ ਆਦਿ 'ਚ ਫਸੇ ਹੋਏ ਨੇ। ਇੰਨੀਆਂ ਜਿੰਨਾ ਆਪਾਂ ਬਹੁਤ ਵੱਡਾ ਸਮਝਦੇ ਹਾਂ ਨਾ, ਕਈ ਵਾਰ ਆਪਾਂ ਐਂ ਸਮਝਦੇ ਤਾਂ ਬਹੁਤ ਵੱਡਾ, ਰਿੱਧੀਆਂ ਸਿੱਧੀਆਂ ਕਰਕੇ ਲੋਕ ਕਹਿੰਦੇ ਬੜਾ ਅੰਤਰਜਾਮੀ ਉੱਡ ਕੇ ਚਲਿਆ ਜਾਂਦਾ। ਉਹ ਐਂ ਨਹੀਂ ਕਰੀਦਾ, ਉੱਡ ਕੇ ਜਾਣਾ ਕੋਈ ਖਾਸ ਗੱਲ ਨਹੀਂ, ਇਹ ਰਿੱਧੀਆਂ ਸਿੱਧੀਆਂ 18 'ਚ ਹੀ ਆ ਜਾਂਦਾ। ਅੰਤਰਜਾਮ ਤਾਂ ਦੂਰਗਾਮੀ ਸਿੱਧੀ 'ਚ ਆਉਂਦਾ, ਦੂਰ ਦੀ ਗੱਲ ਸੁਣ ਲੈਣੀ, ਨੇੜੇ ਦੀ ਗੱਲ ਸੁਣ ਲੈਣੀ, ਛੋਟਾ ਵੱਡਾ ਹੋ ਜਾਣਾ, ਛੋਟੀਆਂ ਛੋਟੀਆਂ ਗੱਲਾਂ ਲੋਕ ਉਹਨਾਂ ਦੇ ਪੈਰੀਂ ਪੈਂਦੇ, ਉਹਨਾਂ ਨੂੰ ਉਈ ਬ੍ਰਹਮ ਗਿਆਨੀ ਕਹੀ ਜਾਂਦੇ ਨੇ। ਅਸਲ ਬ੍ਰਹਮ ਗਿਆਨੀ ਉਹ ਹੁੰਦਾ ਜਿਹੜਾ ਆਪਣੇ ਮਨ ਨੂੰ ਵਸ 'ਚ ਕਰ ਲੈਂਦਾ। ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀਤਾ ਕਿਆ ਹੋਏ। ਉਹ ਕਰਤਾ ਪੁਰਖ ਜੋ ਆਪ ਹੀ ਕਰਾਉਂਦਾ ਉਹੀ ਕੁਝ ਹੁੰਦਾ, ਪਰਮੇਸ਼ੁਰ ਤੋਂ ਬਿਨਾਂ ਹੋਰ ਕੋਈ ਕੀ ਕਰ ਸਕਦਾ ਤੇ ਕਿਸੇ ਦੇ ਕੀਤਿਆਂ ਕੀ ਹੋ ਸਕਦਾ। ਕਿਸੇ ਬੰਦੇ ਦੇ ਕੀਤਿਆਂ ਤਾਂ ਹੋਣਾ ਹੀ ਨਹੀਂ, ਕਰਨਾ ਤਾਂ ਮਹਾਰਾਜ ਨੇ ਆਪ ਹੀ ਹੈ। ਨਾਨਕ ਜਿਸ ਨਾਮ ਦੇਵੈ ਸੋ ਲੇਵੈ, ਨਾਮੋ ਮਨ ਵਸਾਵਣਿਆ। ਸਤਿਗੁਰੂ ਕਥਨ ਕਰਦੇ ਭਾਈ ਜਿਹਨੂੰ ਵਾਹਿਗੁਰੂ ਆਪਣਾ ਨਾਮ ਦਿੰਦੇ ਨੇ ਉਹੀ ਗੁਰਮੁਖ ਮਨ ਵਿੱਚ ਨਾਮ ਨੂੰ ਵਸਾ ਲੈਣਾ ਕਰਦਾ ਹੈ। ਇਹ ਤਾਂ ਸਤਿਗੁਰੂ ਜੀ ਕਿਰਪਾ ਕਰਦੇ ਨੇ, ਫਿਰ ਪਰਮਾਤਮਾ ਨਾਲ ਮਿਲਾਉਂਦੇ ਨੇ, ਸਤਿਗੁਰੂ ਨਾਮਦਾਨ ਬਖਸ਼ਿਸ਼ ਕਰਦੇ ਨੇ। ਨਾਨਕ ਜਿਸ ਨਾਮ ਦੇਵੈ ਸੋ ਲੇਵੈ, ਨਾਮੋ ਮਨ ਵਸਾਵਣਿਆ। ਜਿਹਨੂੰ ਵਾਹਿਗੁਰੂ ਨਾਮ ਦਿੰਦਾ ਗੁਰਾਂ ਦੇ ਰਾਹੀਂ, ਉਹੀ ਫਿਰ ਗੁਰਮੁਖ ਨਾਮ ਨੂੰ ਮਨ ਚ ਵਸਾ ਲੈਂਦੇ ਨੇ।